दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुँचा है कि जिन्हां ने बेदावा लिखिया बाद दे विच उन्हां दे मन दे विच गैरत आई है उन्हां दी अणख जागी है उन्हां दे विचों पंजां ने बाकी सारयां नूं कहना शुरू किया कि इस वेले सानूं सतगुरां दे नाल रहना चाहिए सतगुरां दी मदद करनी चाहिए है। वो कहिंदे ने कि अंत दा समां ते सारयां ते आउणा है मरते सारिया ने जाना है भावें कोई सूरमा होवे ते भावें कोई कायर होवे इस करके सानू चाहिए है कि सतगुरु सच्चे पातशाह जी दे नाल मिल के तुरकां दे नाल जंग लड़िए भावें के जंग लड़न दे नाल असी मर जाइए पर सतगुरां दे साथ नू ना छड़िए। कल इत्थों तक तां पहुंचे सी अज इत्थों अगे मैं प्रारंभ करदा हां। जीवन मरन तन तिन केरा जिन गुर सेव करीस बेरा। ग्रंथाकार भाई संतोख सिंह जी लिखते ने कि पंजे सिख अपने नाल दे साथियों नू कहिंदे ने कि जीवना ते मरना उदा तनता दे योग हो जांदा है जिहड़ा सतगुरां दी सेवा करदा उन्हां दे वास्ते अपने प्राणा नू छड्दा है। जियत नींद मृत नरक सहेरा कर्म कमायो तुम इस बेरा। पाप के जिन्ना चिर असी सारे जीवंदे रहांगे उन्ना चिर तक साडी निंदिया लोग करदे रहणगे। इन्हां ने सतगुरां नूं बेदावा लिख दिता ये सतगुरां नूं बेदावा लिख के दे के आ गए। इस तों इलावा जेकर मरांगे ते मरन तों बाद भी सानूं चंगी जगह दी प्राप्ति हो नहीं सकदी नरकां दे विच सुट्टिया जावेगा इस करके साडा मरना ते जीवना बिल्कुल ही बेकार है ऐसा असी बुरा कर्म कीता। सिख पंचन ते सुन कर कान पयो सिदक केतक कैयान। कवि संतोख सिंह जी लिखते ने कि जदों पंजां सिखां ने इस तरह दियां गल्लां कीतियां ने ते उन्हां दियां गल्लां नूं सुन के कवि संतोख सिंह जी लिखते ने कि फिर बहुतियां दे मन दे विच सिदक भरोसा बजा। तिन को छोर इतैसे मिले तजन गुरु को अब नहीं पले। जिन्हां दे मन दे विच हुण सिदक बज गया है उन्हां ने घर दे रस्ते नूं छड्डिया इधरले पासे भाव के सतगुरु सच्चे पातशाह जी नूं ही मिलना लोड़दे ने। तजन गुरु को अब नहीं पले वो कहिंदे ने कि इस वेले वाकया ही सतगुरु सच्चे पातशाह जी दे साथ नूं छड्डना चंगी गल ने। ਬਰਖ ਹਜ਼ਾਰੋਂ ਨਰਕ ਸਹੇਰਿਓ, ਰਣ ਤੇ ਡਰ ਗੁਰ ਤੇ ਮੁਖ ਫੇਰਿਓ। ਜੰਗ ਤੋਂ ਡਰ ਕੇ ਅਸੀਂ ਗੁਰੂ ਤੋਂ ਮੂੰਹ ਫੇਰ ਲਿਆ ਹੈ, ਇਹ ਮੰਨੋ ਕਿ ਸਾਡੇ ਵਾਸਤੇ ਹਜ਼ਾਰਾਂ ਵਰ੍ਹਿਆਂ ਦੇ ਨਰਕਾਂ ਨੂੰ ਸਹਾਰਨ ਦੇ ਬਰਾਬਰ ਹੈ। ਭਾਵ ਕਿ ਸਤਿਗੁਰਾਂ ਦਾ ਸਾਥ ਛੱਡ ਦਿੱਤਾ ਹੈ, ਹਜ਼ਾਰਾਂ ਵਰ੍ਹਿਆਂ ਦੇ ਜਿਹੜੇ ਨਰਕ ਨੇ ਉਹ ਅਸੀਂ ਆਪਣੇ ਵਾਸਤੇ ਤਿਆਰ ਕਰ ਲਏ ਨੇ। ਏਕ ਕਰੀ ਕੋ ਸੰਕਟ ਨੀ ਕੋ, ਲਾਖੋਂ ਬਰਖ ਸਦਾ ਸੁਖ ਜੀ ਕੋ। ਭਾਵ ਕਿ ਇੱਕ ਘੜੀ ਦਾ ਜਿਹੜਾ ਸੰਕਟ ਹੈ ਉਹ ਚੰਗਾ ਹੁੰਦਾ ਹੈ, ਤੇ ਲੱਖਾਂ ਵਰ੍ਹਿਆਂ ਦਾ ਜਿਹੜਾ ਨਰਕ ਹੈ ਉਹ ਬਹੁਤ ਬੁਰਾ ਹੁੰਦਾ ਹੈ। ਭਾਵ ਕਿ ਇੱਕ ਘੜੀ ਦੇ ਵਿੱਚ ਹੀ ਲੜਕੇ ਜੇਕਰ ਸ਼ਹੀਦੀ ਪਾ ਜਾਵਾਂਗੇ ਤੇ ਫਿਰ ਲੱਖਾਂ ਵਰ੍ਹਿਆਂ ਦਾ ਜਿਹੜਾ ਸੁੱਖ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਿਲੇਗਾ। ਹਮ ਗਾਡੇ ਹੋਏ ਠਾਂਡੇ ਯਾਰ, ਰਿਪ ਸੋ ਰਣ ਕਰ ਮਾਰ। ਕਹਿੰਦੇ ਨੇ ਕਿ ਗਾੜੇ ਤਰੀਕੇ ਦੇ ਨਾਲ, ਪੱਕੇ ਤਰੀਕੇ ਦੇ ਨਾਲ ਰਣ ਭੂਮੀ ਦੇ ਵਿੱਚ ਵੈਰੀਆਂ ਦੇ ਸਾਹਮਣੇ ਡਟਾਂਗੇ, ਵੈਰੀਆਂ ਨੂੰ ਰਣ ਦੇ ਵਿੱਚ ਮਾਰ ਕੇ ਅਸੀਂ ਸਤਿਗੁਰਾਂ ਦੇ ਸਾਥ ਨੂੰ ਨਿਭਾਵਾਂਗੇ। ਗੁਰ ਲੱਗ ਤੁਰਕ ਜਾਣ ਨਹੀਂ ਦੈ, ਜਬ ਲੱਗ ਤਨ ਮੈਂ ਪ੍ਰਾਣ ਰਹੇ ਹੈ। ਸਾਰੇ ਮਿਲ ਕੇ ਕਹਿੰਦੇ ਨੇ ਕਿ ਜਿੰਨਾ ਚਿਰ ਤੱਕ ਸਾਡੇ ਸਰੀਰਾਂ ਦੇ ਵਿੱਚ ਪ੍ਰਾਣ ਰਹਿਣਗੇ, ਭਾਵ ਕਿ ਜਿੰਨਾ ਚਿਰ ਅਸੀਂ ਜਿਉਂਦੇ ਰਵਾਂਗੇ ਉਨ੍ਹਾਂ ਚਿਰ ਤੱਕ ਸਤਿਗੁਰਾਂ ਦੇ ਲਾਗੇ ਕਿਸੇ ਵੀ ਵੈਰੀ ਨੂੰ ਜਾਣ ਨਹੀਂ ਦੇਵਾਂਗੇ। ਨਹੀਂ ਬੱਟਾ ਸਿੱਖੀ ਕੋ ਲਾਵੇਂ, ਨਹੀਂ ਆਪਣੋ ਧਰਮ ਗਵਾਵੇਂ। ਅਸੀਂ ਸਿੱਖੀ ਨੂੰ ਵੱਟਾ ਨਹੀਂ ਲਾਵਾਂਗੇ, ਆਪਣਾ ਧਰਮ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਨਹੀਂ ਗਵਾਵਾਂਗੇ। ਹਮ ਤੋ ਪ੍ਰਣ ਤਾਰਿਓ ਅਬ ਐਸੋ, ਅਪਰ ਕਰੋ ਜਿਨ ਕੇ ਮਨ ਜੈਸੋ। ਜਿਨ੍ਹਾਂ ਨੇ ਮਨ ਬਣਾ ਲਿਆ ਹੈ ਸਤਿਗੁਰਾਂ ਦਾ ਸਾਥ ਨਿਭਾਉਣ ਦਾ, ਉਹ ਬਾਕੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਅਸੀਂ ਤੇ ਸਾਰਿਆਂ ਨੇ ਐਸਾ ਪ੍ਰਣ ਧਾਰਨ ਕਰ ਲਿਆ ਹੈ, ਐਸੀ ਕਸਮ ਖਾ ਲਈ ਹੈ, ਬਾਕੀ ਤੁਹਾਡਾ ਜਿਸ ਤਰ੍ਹਾਂ ਜੀ ਕਰਦਾ ਹੈ ਉਹ ਆਪਣੇ ਮਨ ਦਾ ਇਰਾਦਾ ਦੱਸ ਦਿਓ। ਇਤੇ ਆਦਿਕ ਬਹੁ ਕਹਿ ਕਹਿ ਤਰਕ, ਜੀਵਤ ਨਿੰਦਾ ਮਰਤੇ ਨਰਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਗੱਲਾਂ ਸਾਰਿਆਂ ਨੂੰ ਸੁਣਾ ਕੇ ਆਖੀਆਂ ਗਈਆਂ ਨੇ, ਭਾਵ ਕੇ ਜਿਉਂਦਿਆਂ ਨਿੰਦਿਆ ਹੋਵੇਗੀ ਤੇ ਮਰਨ ਤੋਂ ਬਾਅਦ ਨਰਕਾਂ ਦੇ ਵਿੱਚ ਸੁੱਟਿਆ ਜਾਵੇਗਾ। ਐਸੀਆਂ ਗੱਲਾਂ ਆਖੀਆਂ ਨੇ ਕਿ ਜੇਕਰ ਸਤਿਗੁਰਾਂ ਦੇ ਸਾਥ ਨੂੰ ਛੱਡਾਂਗੇ ਤੇ ਫਿਰ ਜਿਉਂਦਿਆਂ ਨਿੰਦਿਆ ਹੋਵੇਗੀ ਤੇ ਮਰਨ ਤੋਂ ਬਾਅਦ ਨਰਕ ਮਿਲਣਗੇ। ਐਸੀਆਂ ਗੱਲਾਂ ਕਹਿ ਕੇ ਭਾਵ ਕੇ ਬਾਕੀ ਜਿਹੜੇ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਬਾਕੀ ਸਮਝਾਉਣ ਦਾ ਯਤਨ ਕਰਦੇ ਨੇ ਕਿ ਤਾਂ ਕਿ ਸਾਰੇ ਹੀ ਮਿਲ ਕੇ ਸਤਿਗੁਰਾਂ ਦੇ ਸਾਥ ਨੂੰ ਨਿਭਾਉਣ। ਹਟੇ ਸਿੰਘ ਸਭ ਸੰਖਿਆ ਚਾਲੀ, ਰਿਣ ਕਰ ਬੇਕੋ ਧੀਰ ਬੇਸਾਲੀ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹਟੇ ਸਿੰਘ ਸਭ ਸੰਖਿਆ ਚਾਲੀ, ਭਾਵ ਕੇ 40 ਐਸੇ ਸਿੱਖ ਨੇ ਜਿਨ੍ਹਾਂ ਨੇ ਹਟ ਕੇ ਸਤਿਗੁਰਾਂ ਦਾ ਸਾਥ ਨਿਭਾਉਣ ਦੇ ਇਰਾਦੇ ਨੂੰ ਧਾਰਨ ਕੀਤਾ, ਰਣ ਰਣ ਦੇ ਵਾਸਤੇ ਉਹਨਾਂ ਨੇ ਧੀਰੇ ਨੂੰ ਧਾਰਨ ਕੀਤਾ, 40 ਨੇ। ਅਪਰ ਪਾਏ ਕਾਇਰ ਬਲਹਾਰੇ, ਪਗ ਚੰਚਲ ਕਰ ਦੂਰ ਸਿਦਾਰੇ। ਤੇ ਕਵੀ ਜੀ ਲਿਖਦੇ ਨੇ ਕਿ ਬਾਕੀ ਬਹੁਤ ਜ਼ਿਆਦਾ ਡਰ ਗਏ, ਕਾਇਰ ਬਣ ਗਏ, ਉਹਨਾਂ ਨੇ ਆਪਣੇ ਬਲ ਨੂੰ ਹਾਰ ਦਿੱਤਾ। ਪਗ ਚੰਚਲ ਕਰ ਦੂਰ ਸਿਧਾਰੇ, ਆਪਣੇ ਪੈਰਾਂ ਨੂੰ ਚੰਚਲਤਾ ਦੇ ਨਾਲ ਤੋਰ ਕੇ ਉਹ ਦੂਰ ਚਲੇ ਗਏ। ਪਿਆਰੇ ਪ੍ਰਾਣ ਕਰੇ ਤਜ ਧਰਮੂ, ਸਤਿਗੁਰ ਤਿਆਗੇ ਕਰਿਓ ਕਰਮੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਕਾਇਰਾਂ ਨੇ ਆਪਣੇ ਪ੍ਰਾਣਾਂ ਨੂੰ ਪਿਆਰਾ ਕੀਤਾ, ਆਪਣੇ ਧਰਮ ਨੂੰ ਛੱਡ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਥ ਛੱਡ ਕੇ ਬਹੁਤ ਵੱਡਾ ਕੁਕਰਮ ਕੀਤਾ, ਭੈੜਾ ਕਰਮ ਕੀਤਾ। ਜਿਤ ਕੋ ਆਇਤ ਤੈ ਸਿਧਾਰੇ, ਮਨੋ ਚਰਨ ਮ੍ਰਿਗ ਕੇ ਸਭ ਤਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਧਰੋਂ ਆਏ ਸੀ ਉਸੇ ਪਾਸੇ ਨੂੰ ਆਪਣੇ ਘਰਾਂ ਦੇ ਵੱਲ ਚਲੇ ਗਏ ਨੇ। ਮਨੋ ਚਰਨ ਮ੍ਰਿਗ ਕੇ ਸਭ ਤਾਰੇ, ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਰਿਆਂ ਸਿੰਘਾਂ ਦੇ ਜਿਹੜੇ ਪੈਰ ਸੀ ਉਹ ਹਿਰਨ ਦੇ ਲੱਗੇ ਹੋਣ, ਕਿਉਂਕਿ ਹਿਰਨ ਬਹੁਤ ਤੇਜ਼ ਦੌੜਦਾ ਹੈ। ਇਸੇ ਤਰ੍ਹਾਂ ਕਾਇਰ ਬਣ ਕੇ ਉਹ ਦੌੜ ਗਏ। ਜਾਵ ਸ੍ਰੀ ਪ੍ਰਭ ਖੇਦਰਾਣ ਆਏ, ਲਰਨ ਸਥਾਨ ਬਿਲੋਕ ਅਲਾਏ। ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਿਦਰਾਣੇ ਦੇ ਢਾਬ ਦੇ ਕਿਨਾਰੇ ਦੇ ਉੱਤੇ ਪਹੁੰਚੇ ਨੇ। ਸ਼ੁਸ਼ਕ ਪਰਿਉ ਨਮਰੇ ਥਲ ਹੈ, ਰਣ ਹਮ ਕਰ ਹਾਥਿਰ ਰਹਿ। ਜਦੋਂ ਖਿਦਰਾਣੇ ਦੇ ਢਾਬ ਤੇ ਪਹੁੰਚੇ ਨੇ ਤੇ ਢਾਬ ਦਾ ਪਾਣੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੁਸ਼ਕਿਆ ਹੋਇਆ ਸੀ, ਭਾਵ ਕੇ ਢਾਬ ਦੇ ਵਿੱਚ ਪਾਣੀ ਨਹੀਂ ਸੀ, ਬਹੁਤੀ ਜ਼ਿਆਦਾ ਨੀਵੀਂ ਜਗ੍ਹਾ ਸੀ। ਰਣ ਹਮ ਕਰਾਂ ਇਹਾਂ ਥਿਰ ਰਹਿ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇੱਥੇ ਰੁਕ ਕੇ ਹੀ ਅਸੀਂ ਰਣ ਕਰਾਂਗੇ, ਜੰਗ ਲੜਾਂਗੇ। ਬਦਰੀ ਬ੍ਰਿੰਦ ਸਿੰਘਣ ਹੈ ਆਛੇ, ਹਤੈ ਤੁਰਕ ਗਣ ਕੋਚਿਤ ਬਾਂਛੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਢਾਬ ਦੇ ਕਿਨਾਰੇ ਦੇ ਉੱਤੇ ਬਹੁਤੀਆਂ ਸਾਰੀਆਂ ਬੇਰੀਆਂ ਦੇ ਸੰਘਣੇ ਰੁੱਖ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚਿੱਤ ਦੀ ਚਾਹ ਦੇ ਨਾਲ ਅਸੀਂ ਇੱਥੇ ਹੀ ਰੁਕਾਂਗੇ ਤੇ ਵੈਰੀਆਂ ਦੀ ਸੈਨਾ ਦਾ ਮੁਕਾਬਲਾ ਕਰਾਂਗੇ। ਦਾਨ ਸਿੰਘ ਆਦਿਕ ਬੈਰਾੜ, ਕਹਿ ਚਾਹੋ ਦਿਸ਼ ਝਾੜ ਉਜਾੜ। ਉਸ ਵੇਲੇ ਦਾਨ ਸਿੰਘ ਨੇ ਤੇ ਹੋਰ ਜਿਹੜੇ ਬੈਰਾੜ ਨੇ ਉਹਨਾਂ ਨੇ ਆਖਿਆ, ਚਾਹੋ ਦਿਸ਼ ਝਾੜ ਉਜਾੜ। ਸੱਚੇ ਪਾਤਸ਼ਾਹ ਜੀ ਚਾਰੇ ਪਾਸੇ ਝਾੜੀਆਂ ਹੀ ਝਾੜੀਆਂ ਨੇ। ਨਾਹਕ ਰੁਕੋ ਵਿੱਚ ਲਸ਼ਕਰ ਕੇਰਾ ਪਾਏ ਲੇਹ ਬਲ ਕਰਕੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਬੇਕਾਰ ਦੇ ਵਿੱਚ ਸਾਨੂੰ ਇੱਥੇ ਨਹੀਂ ਰੁਕਣਾ ਚਾਹੀਦਾ, ਕਿਉਂਕਿ ਵੈਰੀ ਸਾਨੂੰ ਚਾਰੇ ਪਾਸਿਓਂ ਘੇਰਾ ਪਾ ਲੈਣਗੇ। ਆਗੇ ਚਲੋ ਕਿਤ ਕਥਾ ਲਿਆਰ, ਖਾਰੇ ਹੋਏ ਹੈ ਆਛੀ ਠੌਰ। ਸਾਰੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਢਾਬ ਤੇ ਰੁਕਣ ਦਾ ਤਾਂ ਫਾਇਦਾ ਸੀ ਜੇਕਰ ਢਾਬ ਦੇ ਵਿੱਚ ਪਾਣੀ ਹੁੰਦਾ, ਪਰ ਸੱਚੇ ਪਾਤਸ਼ਾਹ ਜੀ ਪਾਣੀ ਨਹੀਂ ਹੈ, ਇਸ ਕਰਕੇ ਇੱਥੇ ਰੁਕਣ ਦਾ ਕੋਈ ਫਾਇਦਾ ਨਹੀਂ ਹੈ। ਰੁਕਾਂਗੇ ਚਾਰੇ ਪਾਸਿਓਂ ਫੌਜਾਂ ਘੇਰਾ ਪਾ ਲੈਣਗੀਆਂ, ਇਸ ਕਰਕੇ ਸੱਚੇ ਪਾਤਸ਼ਾਹ ਜੀ ਇੱਥੋਂ ਥੋੜ੍ਹਾ ਹੋਰ ਅੱਗੇ ਜਾਣਾ ਚਾਹੀਦਾ ਹੈ। ਖਰੇ ਹੋਏ ਆਛੀ ਠੌਰ, ਕੋਈ ਚੰਗੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਰੁਕ ਕੇ ਲੜਿਆ ਜਾਏ। ਪ੍ਰਿਸ਼ਟ ਆਪਣੀ ਰੱਖੈ ਉਜਾਰ, ਸ਼ਲਖ ਤੁਪਕ ਕੀ ਕਰ ਮਾਰ। ਦਾਨ ਸਿੰਘ ਆਦਿਕ ਬੈਰਾੜ ਕਹਿੰਦੇ ਨੇ ਆਪਣੀ ਜਿਹੜੀ ਪਿੱਠ ਹੈ ਉਹ ਅਸੀਂ ਉਜਾੜ ਦੇ ਵੱਲ ਰੱਖਾਂਗੇ ਤੇ ਵੈਰੀਆਂ ਦੇ ਵੱਲ ਮੂੰਹ ਕਰਕੇ ਜਿਹੜੀਆਂ ਬੰਦੂਕਾਂ ਨੇ ਉਹਨਾਂ ਦਾ ਵਾਰ ਕਰਾਂਗੇ। ਜੇਤ ਕਹਤੇ ਜਾਏ ਹੱਥ ਕਰਕੇ, ਪਰੇ ਜੋਰ ਤੇ ਜਹਿ ਟਰਕੇ। ਜਿੰਨੇ ਕੁ ਮਾਰੇ ਜਾਣਗੇ ਉਹਨਾਂ ਨੂੰ ਮਾਰਿਆ ਜਾਵੇਗਾ, ਪਰੇ ਜੋਰ ਤੋਂ ਜਹਿ ਟਰਕੇ, ਜੇਕਰ ਜੋਰ ਪਵੇਗਾ ਤੇ ਫਿਰ ਟਲ ਜਾਵਾਂਗੇ। ਹਿਮ ਮਤ ਹਮਰੋ ਮਾਨੋ ਗੁਰ ਜੀ, ਰੋਕੋ ਨਾ ਆਪ ਕਰਤ ਸਭ ਅਰਜੀ। ਬੈਰਾੜ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਦਾ ਇਹੀ ਮਤ ਹੈ, ਇਹੀ ਸਲਾਹ ਹੈ ਸੱਚੇ ਪਾਤਸ਼ਾਹ ਜੀ, ਰੁਕੋ ਨਾ ਆਪ ਕਰਤ ਸਭ ਅਰਜੀ। ਇਸ ਜਗ੍ਹਾ ਦੇ ਉੱਤੇ ਤੁਹਾਨੂੰ ਨਹੀਂ ਰੁਕਣਾ ਚਾਹੀਦਾ, ਇਹ ਸਾਡੀ ਸਾਰਿਆਂ ਦੀ ਇਕੱਠੀ ਅਰਜੀ। ਇਮ ਬਹੁ ਬਾਰ ਹੋਏ ਬਹੁ ਦੀਨ, ਕਹਿਓ ਜੋਰ ਕਰ ਸੁਣੋ ਪ੍ਰਵੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬਹੁਤੀ ਵਾਰੀ ਦੀਨ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਐਸੀਆਂ ਸਿੱਖਾਂ ਨੇ ਬੇਨਤੀਆਂ ਕੀਤੀਆਂ ਨੇ, ਹੱਥ ਜੋੜ ਕੇ ਕਹਿੰਦੇ ਨੇ ਸੁਣੋ ਸਤਿਗੁਰੂ ਸੱਚੇ ਪਾਤਸ਼ਾਹ ਜੀ। ਤਜ ਖਿਦ ਰਾਣਾ ਕੁਛਕ ਭਿਆਨੇ, ਖਰੇ ਪਏ ਪ੍ਰਭ ਲਰਨ ਟਿਕਾਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਖਿਦਰਾਣੇ ਦੀ ਢਾਬ ਨੂੰ ਛੱਡਿਆ, ਥੋੜ੍ਹਾ ਜਿਹਾ ਅੱਗੇ ਚਲੇ ਗਏ ਨੇ। ਖਰੇ ਪਏ ਪ੍ਰਭ ਲਰਨ ਟਿਕਾਨੇ, ਭਾਵ ਕੇ ਥੋੜ੍ਹੀ ਅੱਗੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਚੰਗੀ ਜਗ੍ਹਾ ਦੇਖ ਕੇ ਉੱਥੇ ਲੜਨ ਦਾ ਟਿਕਾਣਾ ਬਣਾਇਆ ਹੈ। ਸੰਪਾਦਕ ਜੀ ਲਿਖਦੇ ਨੇ ਕਿ ਕੁਝ ਦੂਰ ਇੱਕ ਜੰਗਲ ਦੇ ਵਿੱਚ ਟਿੱਬੀ ਸੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ। ਇਸ ਵੇਲੇ ਉਸ ਜਗ੍ਹਾ ਦੇ ਉੱਤੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ। ਇਸ ਘਟਨਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਝਟ ਪਟ ਜਾ ਗੁਰਾਣੇ ਟਾਬ ਮੱਲੀ, ਡਾਢੇ ਮੋਰਚੇ ਪੱਕੇ ਬਣਾ ਲਏ। ਜਿਸ ਤਰਫ ਵੱਲੋਂ ਵੈਰੀ ਆਉਂਦੇ ਸਨ, ਸਿੰਘ ਵੰਡ ਕੇ ਸਾਰੇ ਬੈਠਾ ਲਏ। ਇੱਕ ਟਿੱਬੀ ਸੀ ਟਾਵ ਤੋਂ ਪਿੱਛੋਂ ਵੰਨੀ, ਉੱਥੇ ਚੜ ਕੇ ਧਿਆਨ ਲਗਾ ਲਏ। ਥੋੜੇ ਸਿੰਘ ਲੈ ਕਰਤਾਰ ਸਿੰਘਾ, ਗੁਰਾਂ ਤੀਰ ਕਮਾਣ ਚੜਾ ਲਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਟਾਪ ਦੇ ਪਿੱਛੇ ਇੱਕ ਉੱਚੀ ਟਿੱਬੀ ਸੀ, ਉਸ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਪਹੁੰਚੇ। ਇਤਨੇ ਬਿਖੇ ਸਿੰਘ ਜੇ ਚਾਲੀ, ਲੜਨ ਹੇਤ ਕਰ ਤੀਰ ਬੇਸਾਲੀ। ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ 40 ਸਿੰਘ ਨੇ, ਜਿਨ੍ਹਾਂ ਨੇ ਲੜਨ ਦੇ ਮਤੇ ਨੂੰ ਧਾਰਨ ਕੀਤਾ ਹੈ, ਵੱਡੇ ਧੀਰਜ ਨੂੰ ਜਿਨ੍ਹਾਂ ਨੇ ਧਾਰਨ ਕੀਤਾ ਹੈ, ਉਹ ਲਾਗੇ ਪਹੁੰਚ ਗਏ ਟਾਪ ਦੇ। ਗੁਰ ਕੀ ਦਿਸ਼ਾ ਉਹ ਤਾਲ ਤੇ ਆਏ, ਤੁਪਕ ਤਿਆਰ ਤੋੜੇ ਸੁਲ ਗਾਏ। ਸਤਿਗੁਰਾਂ ਦੀ ਦਿਸ਼ਾ ਦੇ ਵੱਲ ਛੇਤੀ ਦੇ ਨਾਲ ਉਹ ਪਹੁੰਚੇ ਨੇ, ਜਿਨ੍ਹਾਂ ਨੇ ਆਪਣੀਆਂ ਬੰਦੂਕਾਂ ਨੂੰ ਤਿਆਰ ਕੀਤਾ ਹੋਇਆ, ਤੋੜੇ ਤੁਖਾਏ ਗਏ ਨੇ। ਸਾਰ ਖੇਦਰਾਣਾ ਤੈਨੂੰ ਨਿਹਾਰਾ, ਆਏ ਪਰਵੇਸ਼ੇ ਤਾਹੇ ਮਜ਼ਾਰਾ। ਉਹ ਖਿਦਰਾਣੇ ਦੇ ਤਲਾਬ ਦੇ ਕਿਨਾਰੇ ਦੇ ਉੱਤੇ ਪਹੁੰਚੇ ਨੇ ਤੇ ਸਤਿਗੁਰੂ ਜੀ ਤਲਾਬ ਨੂੰ ਛੱਡ ਕੇ ਇੱਕ ਪਿੱਛੇ ਟਿੱਬੀ ਦੇ ਉੱਤੇ ਜਾ ਵਿਰਾਜੇ ਸਨ। ਇਹ ਖਿਦਰਾਣੇ ਦੀ ਢਾਬ ਦੇ ਉੱਤੇ ਪਹੁੰਚੇ ਨੇ ਤੇ ਢਾਬ ਦੇ ਵਿੱਚ ਵੜ ਗਏ। ਮਨੋ ਦੁਰਗ ਹੈ ਕਰ ਉਪਸਿੰਦ, ਥਿਰੋ ਇਹਾਂ ਰਣ ਕਰ ਬਿਲੰਦ। ਮਾਨੋ ਕਿ ਟਾਪ ਇੱਕ ਕਿਲੇ ਦੇ ਵਾਂਗ ਹੀ ਉਹਨਾਂ ਨੂੰ ਪਸੰਦ ਆਈ ਹੈ ਤੇ ਇੱਕ ਦੂਜੇ ਨੂੰ ਕਹਿੰਦੇ ਨੇ ਥਿਰੋ ਇਹਾਂ ਰਣ ਕਰ ਬਿਲੰਦ, ਇਸੇ ਟਾਪ ਦੇ ਵਿੱਚ ਵੜ ਕੇ ਆੜ ਲੈ ਕੇ ਜੰਗ ਲੜਾਂਗੇ, ਇਹ ਸਾਡੀ ਵਧੀਆ ਆੜ ਹੈ।
ਇਤ ਹੀ ਤੁਰ ਕਣ ਕੋ ਬਿਰ ਮਾਵੇ, ਗੁਰ ਕੇ ਪਾਛੇ ਨਾਹਨ ਜਾਵੇ।
ਇੱਕ ਦੂਜੇ ਨੂੰ ਸਿੰਘ ਕਹਿੰਦੇ ਨੇ ਇਸੇ ਹੀ ਜਗ੍ਹਾ ਦੇ ਉੱਤੇ ਤੁਰਕਾਂ ਨੂੰ ਰੋਕ ਕੇ ਅਸੀਂ ਭਰਮਾ ਦਿਆਂਗੇ, ਗੁਰੂ ਜੀ ਦੇ ਪਿੱਛੇ ਇਹ ਬਿਲਕੁਲ ਵੀ ਜਾ ਨਹੀਂ ਸਕਣਗੇ।
ਆਪਸ ਮੈਂ ਮਸਲਤ ਕਰ ਥੇਰੇ, ਲੜਬੇ ਕੋ ਤਿਆਰ ਹੋਏ ਖਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਸ ਦੇ ਵਿੱਚ ਸਿੰਘਾਂ ਨੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ ਤੇ ਲੜਨ ਦੇ ਵਾਸਤੇ ਪੂਰੀ ਤਿਆਰੀ ਕੀਤੀ ਹੈ। ਵੈਰੀਆਂ ਦੀ ਸੈਨਾ ਨੂੰ ਕਹਿੰਦੇ ਨੇ ਇੱਥੇ ਰੋਕਿਆ ਜਾਵੇਗਾ ਤੇ ਵੈਰੀ ਫਿਰ ਸਤਿਗੁਰਾਂ ਦੇ ਤੱਕ ਪਿੱਛੇ ਨਹੀਂ ਅੱਪੜਨਗੇ।
ਸਤਿਗੁਰੂ ਜੀ ਤਾਂ ਅੱਗੇ ਚਲੇ ਗਏ, ਸਾਰਾ ਨਾਲ ਵਹੀਰ ਚਲਾ ਕਰਕੇ। ਉਸੇ ਤਰ੍ਹਾਂ ਮਜ਼ਹਿਲ ਰਹੇ ਖੜੇ ਉੱਥੇ, ਟੁੱਟੇ ਹੌਸਲੇ ਦਿਲੋਂ ਸ਼ਰਮਾ ਕਰਕੇ। ਵਿੱਚੋਂ ਬਹੁਤੇ ਬੇਸਿਦਕੀ ਮਤੇ ਪਿੱਛਾ, ਉਹ ਹੈਂਕੜ ਸਗੋਂ ਵਧਾ ਕਰਕੇ। ਪਿੰਡੀ ਜਾ ਪੀ ਦਿਆਂਗੇ ਮੂੰਹ ਕਿੱਥੇ, ਇੱਥੇ ਮਰੀਏ ਜੰਗ ਮਚਾ ਕਰਕੇ। ਉੱਥੇ ਬੈਠ ਗਏ ਕਰਤਾਰ ਸਿੰਘਾ, ਉਹ ਮੋਰਚੇ ਸਾਰੇ ਬਣਾ ਕਰਕੇ।
ਭਾਵ ਕੇ ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਦਿੱਤਾ ਹੈ।
ਕੇਤਕ ਸਿੰਘਣ ਬਹੁਤ ਜਨਾਵਨ, ਕਰੇ ਚਾਦਰੇ ਚਾਰਨ ਪਾਵਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਥੋੜਿਆਂ ਸਿੰਘਾਂ ਨੇ ਆਪਣੇ ਆਪ ਨੂੰ ਬਹੁਤੇ ਜਨਾਉਣ ਦੇ ਵਾਸਤੇ, ਬਹੁਤੇ ਦਿਖਾਉਣ ਦੇ ਵਾਸਤੇ ਇੱਕ ਸਕੀਮ ਦੇ ਨਾਲ ਜਿਹੜੇ ਚਾਦਰੇ ਨੇ ਉਹਨਾਂ ਨੂੰ ਝਾੜੀਆਂ ਦੇ ਉੱਤੇ ਪਾ ਦਿੱਤਾ।
ਉੱਚੇ ਬਦਰੀ ਕੇ ਤਰ ਜੇਈ, ਬਸਤਰਨ ਸਾਧ ਅੱਛਾ ਦੇ ਤੇਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਝਾੜੀਆਂ ਦੇ ਉੱਤੇ ਕੱਪੜੇ ਪਾ ਦਿੱਤੇ ਨੇ ਤਾਂ ਕਿ ਦੂਰੋਂ ਲੱਗੇ ਕਿ ਬਹੁਤੇ ਸਾਰੇ ਸਿੰਘਾਂ ਦੀ ਫੌਜ ਹੈ। ਜਿਹੜੀਆਂ ਉੱਚੀਆਂ ਉੱਚੀਆਂ ਬੇਰੀਆਂ ਸਨ ਉਹਨਾਂ ਦੇ ਉੱਤੇ ਵੀ ਕੱਪੜੇ ਪਾ ਦਿੱਤੇ ਨੇ ਤਾਂ ਕਿ ਉੱਚੀਆਂ ਉੱਚੀਆਂ ਬੇਰੀਆਂ ਦੂਰੋਂ ਇਸ ਤਰ੍ਹਾਂ ਪ੍ਰਤੀਤ ਹੋਣ ਕਿ ਜਿਵੇਂ ਤੰਬੂ ਲੱਗੇ ਹੋਏ ਨੇ ਵੱਡੇ ਵੱਡੇ। ਭਾਵ ਕਿ ਇਸ ਤਰ੍ਹਾਂ ਦੀ ਵਿਉਂਤਬੰਦੀ ਕੀਤੀ ਹੈ ਤਾਂ ਕਿ ਵੈਰੀ ਦੀ ਸੈਨਾ ਨੂੰ ਇਹ ਪਤਾ ਲੱਗੇ ਕਿ ਜਿਹੜੀ ਗੁਰੂ ਦੀ ਸੈਨਾ ਹੈ ਉਹ ਬਹੁਤ ਵਿਸ਼ਾਲ ਹੈ। ਭਾਵੇਂ ਕਿ 40 ਨੇ ਪਰ ਇਸ ਤਰ੍ਹਾਂ ਦੀ ਘਾੜਤ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਬਹੁਤੀ ਫੌਜ ਜਨਾਉਣ ਦੀ ਚੇਸ਼ਟਾ ਕੀਤੀ।
ਤੰਬੂ ਲੱਗੇ ਜਾਣ ਰਿਪ ਡਰ ਆਏ ਨਾ ਇੱਕ ਬਿਰ ਹੇਲਾ ਕਰੇ।
ਸਾਰਿਆਂ ਨੇ ਸੋਚਿਆ ਕਿ ਵੱਡੇ ਤੰਬੂ ਲੱਗੇ ਹੋਏ ਜਾਣ ਕੇ ਵੈਰੀ ਡਰ ਜਾਣਗੇ ਤੇ ਸਾਨੂੰ ਥੋੜੇ ਜਾਣ ਕੇ ਇਕਦਮ ਹੱਲਾ ਨਹੀਂ ਕਰਨਗੇ।
ਰਹਿ ਦੂਰ ਹੀ ਹਤੈ ਤੁਫੰਗਾ ਮਾਰ ਤੁਰਕਣ ਫੋਰ ਅੰਗਾ।
ਸਲਾਹ ਕੀਤੀ ਹੈ ਕਿ ਦੂਰੋਂ ਹੀ ਬੰਦੂਕਾਂ ਦਾ ਵਾਰ ਕੀਤਾ ਜਾਵੇਗਾ ਤੇ ਵੈਰੀਆਂ ਨੂੰ ਮਾਰਿਆ ਜਾਵੇਗਾ, ਉਹਨਾਂ ਦੇ ਅੰਗਾਂ ਨੂੰ ਤੋੜਿਆ ਜਾਵੇਗਾ।
ਥੇਰੇ ਅਧਿਕ ਕਰਕੇ ਉਤਸਾਹੂ ਤਨ ਜਨਮ ਤਿੰਨ ਕੋ ਜਗ ਮਾਹੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣ ਦਾ ਉਤਸ਼ਾਹ ਧਾਰਨ ਕਰਕੇ ਜਿਹੜੇ ਸਿੰਘ ਨੇ ਇਸ ਤਰ੍ਹਾਂ ਡਟ ਗਏ ਨੇ। ਕਵੀ ਜੀ ਲਿਖਦੇ ਨੇ ਧਨ ਜਨਮ ਤਿੰਨ ਕੋ ਜਗ ਮਾਹੂ, ਉਹਨਾਂ ਸਿੰਘਾਂ ਦਾ ਜੰਮਣਾ ਦੁਨੀਆਂ ਦੇ ਉੱਤੇ ਧਨ ਹੁੰਦਾ ਹੈ ਜਿਹੜੇ ਕਿ ਸਤਿਗੁਰਾਂ ਦੇ ਵਾਸਤੇ ਆਪਣੇ ਪ੍ਰਾਣਾਂ ਨੂੰ ਤਿਆਗ ਦੇਣ।
ਗੁਰ ਲਗ ਤੁਰਕ ਨ ਪਹੁੰਚਣ ਪਾਵੇ ਹਤੈ ਹਾਂ ਪਾਛੇ ਉਲਟਾਵੇ।
ਵਿਚਾਰ ਕੀਤੀ ਹੈ ਸਾਰਿਆਂ ਨੇ ਕਿ ਤੁਰਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੱਕ ਨਹੀਂ ਪਹੁੰਚਣਗੇ, ਇੱਥੋਂ ਹੀ ਤੁਰਕਾਂ ਨੂੰ ਮਾਰ ਕੇ ਪਿਛਾਂ ਪਰਤਾਇਆ ਜਾਏਗਾ।
ਕਾਲੇ ਗੇ ਕਮਸਾਣ ਕਨੇਰਾ ਕਰ ਕਰ ਆਡ ਥਿਰੇ ਤਿਸ ਬੇਰਾ।
ਸਾਰੇ ਵਿਚਾਰਦੇ ਨੇ ਕਿ ਘਮਸਾਣ ਦਾ ਵੈਰੀਆਂ ਦੇ ਨਾਲ ਜੰਗ ਲੜਾਂਗੇ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਆਸਰਿਆਂ ਨੂੰ ਧਾਰਨ ਕਰਕੇ ਸਾਰੇ ਦੇ ਸਾਰੇ ਸਿੰਘ ਡਟ ਗਏ।
ਨਹੀਂ ਆਪਣੇ ਪੈਰ ਹਿਲਾਵੋ ਮਾਰੋ ਸੁਮੁਖ ਰਣ ਸਵਰਗ ਸਿਦਾਰੋ।
ਉਸ ਵੇਲੇ ਇਹਨਾਂ 40 ਸਿੰਘਾਂ ਦਾ ਜਿਹੜਾ ਮੁੱਖ ਜਥੇਦਾਰ ਸੀ ਜਿਹਦਾ ਨਾਮ ਮਹਾਂ ਸਿੰਘ ਸੀ, ਉਹ ਸਾਰਿਆਂ ਨੂੰ ਕਹਿੰਦਾ ਆਪਣੇ ਪੈਰਾਂ ਨੂੰ ਰਤਾ ਵੀ ਨਹੀਂ ਹਿਲਾਉਣਾ, ਸਾਹਮਣੇ ਵੈਰੀ ਦੇ ਹੋ ਕੇ ਮਰ ਜਾਣਾ ਹੈ, ਸਵਰਗਾਂ ਨੂੰ ਚਲੇ ਜਾਣਾ ਹੈ, ਪਰ ਪੈਰ ਪਛਾਣ ਨਹੀਂ ਰੱਖਣੇ।
ਵਾਲੀ ਸਮਰਥ ਗੁਰੂ ਹਮਾਰੋ ਸੰਗਰ ਕੋਰ ਕਨੋ ਕਰ ਡਾਰੋ।
ਮਹਾਂ ਸਿੰਘ ਸਾਰਿਆਂ ਨੂੰ ਕਹਿੰਦਾ ਹੈ ਕਿ ਸਾਡੇ ਵਾਲੀ ਸਾਡੇ ਰਾਖੇ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵੈਮ ਹੋਣਗੇ, ਇਸ ਕਰਕੇ ਵੱਡਾ ਸੰਗਰ ਭਿਆਨਕ ਕਰੋ ਤੇ ਵੈਰੀਆਂ ਦਾ ਨਾਸ ਕਰੋ।
ਚੰਡ ਚਲਿਤਰ ਪਾਠ ਕੋ ਕਰ ਕੇਚਤ ਵਾਰ ਭਗਉਤੀ ਰਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਨੇ ਫਿਰ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਹੈ, ਜਿਸ ਗੁਰਬਾਣੀ ਦੇ ਵਿੱਚ ਜੰਗਾਂ ਯੁੱਧਾਂ ਦਾ ਹੀ ਬਿਆਨ ਕੀਤਾ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈਆਂ ਸਿੰਘਾਂ ਨੇ ਚੰਡੀ ਚਰਿੱਤਰ ਦਾ ਪਾਠ ਕਰਨਾ ਸ਼ੁਰੂ ਕੀਤਾ ਤੇ ਕਈ ਜਿਹੜੇ ਸਿੰਘ ਨੇ ਉਹ ਚੰਡੀ ਦੀ ਵਾਰ ਦਾ ਪਾਠ ਕਰ ਰਹੇ ਨੇ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਚੰਡੀ ਜੀ ਦੀ ਵਾਰ ਦੇ ਵਿੱਚ ਵੀ ਪੂਰੇ ਯੁੱਧ ਦਾ ਬਿਆਨ ਹੈ। ਇਸ ਤਰੀਕੇ ਦੇ ਨਾਲ ਜਿਹੜੀਆਂ ਜੋਸ਼ੀਲੀਆਂ ਸਤਿਗੁਰਾਂ ਦੀਆਂ ਬਾਣੀਆਂ ਨੇ ਉਹਨਾਂ ਨੂੰ ਪੜ੍ਹ ਰਹੇ ਨੇ, ਕੋਈ ਚੰਡੀ ਚਰਿੱਤਰ ਦਾ ਪਾਠ ਕਰਦਾ ਤੇ ਕੋਈ ਚੰਡੀ ਦੀ ਵਾਰ ਪੜ੍ਹਦਾ।
ਕੋ ਰਾਮਾਇਣ ਮੁਖੋਂ ਉਚਾਰੈ ਸੁਪਟਨ ਕੋ ਜਸ ਜਿਨੋ ਮਜਾਰੈ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਸਿੰਘ ਰਮਾਇਣ ਦੇ ਉਹਨਾਂ ਅਧਿਆਵਾਂ ਦਾ ਪਾਠ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਯੁੱਧ ਦੀ ਵਾਰਤਾ ਬਿਆਨ ਕੀਤੀ ਹੋਈ ਹੈ, ਜਿਨ੍ਹਾਂ ਨੂੰ ਪੜ੍ਹ ਕੇ ਜਿਹੜੇ ਹਥਿਆਰਧਾਰੀ ਸੂਰਮੇ ਨੇ ਉਹਨਾਂ ਦੇ ਮਨ ਦੇ ਵਿੱਚ ਜੋਸ਼ ਵਧੇ।
ਇਮ ਥਿਰ ਪਾਏ ਤਿਆਰ ਹੋਏ ਕਰਕੇ ਸ਼ਸਤਰਨ ਹਤਨ ਤੀਰ ਔਰ ਤਰਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਤਿਆਰੀ ਕਰਕੇ ਉਹਨਾਂ ਸਾਰਿਆਂ ਨੇ ਇਕਾਗਰਤਾ ਨੂੰ ਧਾਰਨ ਕੀਤਾ ਹੈ ਤੇ ਧੀਰੇ ਨੂੰ ਧਾਰਨ ਕਰਕੇ ਵੈਰੀਆਂ ਨੂੰ ਮਾਰਨ ਦੀ ਉਡੀਕ ਕਰ ਰਹੇ ਨੇ।
ਬਿਗੜੀ ਬਾਤ ਸੁਧਾਰਨ ਹੇਤ ਸਿਮਰਤ ਸਤਿਗੁਰ ਭਏ ਸੁਚੇਤ।
ਜਿਹੜੀ ਵਿਗੜ ਚੁੱਕੀ ਗੱਲ ਹੈ ਉਸ ਨੂੰ ਸੁਧਾਰਨ ਦੇ ਵਾਸਤੇ, ਉਹਨੂੰ ਭਲੀ ਬਣਾਉਣ ਦੇ ਵਾਸਤੇ ਇਹ ਸਾਰੇ ਦੇ ਸਾਰੇ ਹੁਸ਼ਿਆਰ ਹੋਏ ਨੇ, ਸੁਚੇਤ ਹੋਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ।
ਕਲ ਬਲਾਟ ਤੁਰ ਕਣ ਕੋ ਪਾਰੇ, ਸੁਣ ਸੁਣ ਗਹਿ ਗਹਿ ਆਇਦ ਤਿਆਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀ ਦੀ ਸੈਨਾ ਕਾਫੀ ਲਾਗੇ ਆ ਚੁੱਕੀ ਹੈ, ਉਹਨਾਂ ਦਾ ਰੌਲਾ ਤੁਰਕਾਂ ਦਾ ਪੈ ਰਿਹਾ ਹੈ। ਉਹਨੂੰ ਸੁਣ ਸੁਣ ਕੇ ਸਾਰਿਆਂ ਸਿੱਖਾਂ ਨੇ ਹਥਿਆਰਾਂ ਨੂੰ ਧਾਰਨ ਕੀਤਾ ਤੇ ਯੁੱਧ ਦੇ ਵਾਸਤੇ ਬਿਲਕੁਲ ਤਿਆਰ ਹੋਏ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ ਨੇ।
ਰਾਮੇ ਆਣਿਓ ਤਾਂ ਬਹੁਤ ਚਲੇ ਗਏ, ਬਾਕੀ ਪਿੱਛੇ ਪਿੱਛੇ ਪਏ ਆਮਦੇ ਜੀ। ਝੱਟ ਪੱਟ ਲਾਗੇ ਵੈਰੀ ਆ ਗਏ, ਉਹ ਰਾਲੇ ਮਤਾ ਪਕਾਮ ਦੇ ਜੀ। ਬੇਗੁਰੇ ਅਖਵਾਉਣ ਤੋਂ ਮਰਨ ਚੰਗਾ, ਇੱਕ ਦੂਸਰੇ ਤਾਈ ਸੁਨਾਮ ਦੇ ਜੀ। ਚਲੋ ਇੱਥੇ ਸ਼ਹੀਦੀਆਂ ਪਾ ਮਰੋ, ਇੱਕ ਦੂਸਰੇ ਤਾਈ ਸੁਨਾਮ ਦੇ ਜੀ। ਫੌਜ ਵੈਰੀਆਂ ਦੀ ਅਟਕਾ ਰੱਖੋ, ਗੁਰ ਨਿਕਲ ਅੱਗੇ ਫੇਰ ਜਾਮ ਦੇ ਜੀ। ਇਹ ਮਿੱਥ ਕੇ ਰਸਤਾ ਮਲ ਬੈਠੇ, ਇੱਕ ਜਟਕੀ ਅਕਲ ਦੁੜਾਮ ਦੇ ਜੀ। ਪਾਏ ਕੱਪੜੇ ਲਾ ਕੇ ਝਾੜੀਆਂ ਤੇ, ਦੂਰੋਂ ਤੰਬੂਆਂ ਵਾਂਗ ਦਿਸਾਮ ਦੇ ਜੀ। ਆਪ ਬੈਠ ਗਏ ਵਿੱਚ ਝਾੜੀਆਂ ਦੇ, ਸ਼ੇਰਾਂ ਭੁੱਖਿਆਂ ਵਾਂਗ ਤਕਾਮ ਦੇ ਜੀ। ਵੈਰੀ ਮਾਰਦੇ ਹੇਠਾਂ ਜਾਇਆ ਗਏ, ਇੱਕੋ ਵਾਰ ਬੰਦੂਕਾਂ ਚਲਾਮ ਦੇ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਕੱਪੜੇ ਝਾੜੀਆਂ ਦੇ ਉੱਤੇ ਲਾ ਕੇ ਪਾ ਦਿੱਤੇ ਨੇ ਤਾਂ ਕਿ ਦੂਰੋਂ ਬਹੁਤੀ ਸਾਰੀ ਫੌਜ ਦਾ ਜਿਹੜਾ ਸ਼ੰਕਾ ਹੋਵੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਦੋਂ ਹੀ ਵੈਰੀ ਮਾਰ ਦੇ ਹੇਠ ਆਏ ਤੇ ਦੂਰੋਂ ਹੀ ਇਹ ਜਿਹੜੇ ਰੁਕੇ ਹੋਏ ਸਿੰਘ ਸਨ ਇਹਨਾਂ ਨੇ ਬੰਦੂਕਾਂ ਦਾ ਵਾਰ ਕਰ ਦਿੱਤਾ ਵੈਰੀ ਦੀ ਸੈਨਾ ਦੇ ਉੱਤੇ। ਅਚਾਨਕ ਹੀ ਇਸ ਤਰੀਕੇ ਦੇ ਨਾਲ ਬਿਆਨ ਕੀਤਾ। ਇਸ ਤੋਂ ਇਲਾਵਾ ਕਈ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਬੇਦਾਵਾ ਲਿਖਣ ਤੋਂ ਬਾਅਦ ਇਹ ਆਪਣਿਆਂ ਘਰਾਂ ਦੇ ਵਿੱਚ ਪਹੁੰਚੇ ਨੇ ਤੇ ਜਦੋਂ ਘਰ ਪਹੁੰਚੇ ਤੇ ਮਾਵਾਂ ਨੇ, ਭੈਣਾਂ ਨੇ, ਇਹਨਾਂ ਦੀਆਂ ਘਰਵਾਲੀਆਂ ਨੇ ਤੇ ਜਿਹੜੇ ਹੋਰ ਲੋਕ ਸਨ ਉਹਨਾਂ ਨੇ ਬਹੁਤੇ ਸਾਰੇ ਤਾਨੇ ਮਿਹਣੇ ਮਾਰੇ ਨੇ ਤੇ ਫਿਰ ਇਹਨਾਂ ਦੀ ਅਣਖ ਜਾਗੀ ਤੇ ਫਿਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਥ ਦੇਣ ਦੇ ਵਾਸਤੇ ਖਿਦਰਾਣੇ ਦੀ ਢਾਬ ਦੇ ਉੱਤੇ ਪਹੁੰਚੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਕਿ ਪਹਿਲਾਂ ਘਰ ਮੁੜ ਗਏ ਤੇ ਫਿਰ ਘਰੋਂ ਮੁੜ ਕੇ ਆਏ। ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਉਹ ਮੈਂ ਤੁਹਾਡੇ ਸਾਹਮਣੇ ਅਰਜ਼ ਕੀਤਾ, ਜਿਵੇਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਉਹ ਵੀ ਮੈਂ ਤੁਹਾਡੇ ਸਨਮੁਖ ਅਰਜ਼ ਕਰਾਂਗਾ।
ਜਿਹੜੇ ਲਿਖ ਕੇ ਦੇ ਬਿਦਾਵਾ ਗਏ ਸੀ, ਉਹ ਸਿੰਘ ਮਜੈਲ ਨਦਾਨ ਪਾਈ। ਔਖੇ ਵੇਲੇ ਅੰਦਰ ਪਿੱਛਾ ਦੇ ਗਏ, ਜਦ ਪਿਆ ਵੱਡਾ ਕਮਸਾਨ ਪਾਈ। ਆਪੋ ਆਪਣੇ ਪਿੰਡਾਂ ਨੂੰ ਚਲੇ ਗਏ ਸੀ, ਧਰਮ ਛੱਡ ਬਚਾ ਕੇ ਜਾਣ ਪਾਈ। ਪਿੱਛੇ ਲਿਖ ਆਏ ਕਰਤਾਰ ਸਿੰਘਾ, ਬਾਕੀ ਉਹਨਾਂ ਦਾ ਸੁਣੋ ਬਿਆਨ ਪਾਈ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜਿਨ੍ਹਾਂ ਨੇ ਬਿਦਾਵਾ ਲਿਖਿਆ ਸੀ ਉਹ ਆਪਣੇ ਪਿੰਡਾਂ ਦੇ ਵਿੱਚ ਚਲੇ ਗਏ ਸੀ, ਉਹਨਾਂ ਦਾ ਬਿਆਨ ਮੈਂ ਅੱਗੇ ਬਿਆਨ ਕਰਦਾ ਹਾਂ। ਬੇਦਾਵੀਏ ਸਿੰਘ ਜਦੋਂ ਘਰੀ ਪਹੁੰਚੇ ਤੇ ਉਹਨਾਂ ਦੀਆਂ ਮਾਵਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਤਿਰਕਾਰਾਂ ਪਾਈਆਂ ਉਹਦਾ ਕਵੀ ਜੀ ਜ਼ਿਕਰ ਕਰਦੇ ਨੇ।
ਪਿੰਡੀ ਜਾ ਜਦ ਕੀਤੀਆਂ ਗੱਲਾਂ ਉਹਨਾਂ, ਮਾਵਾਂ ਕਹਿੰਦੀਆਂ ਪਾਪ ਕਮਾਇਆ ਕਾਨੂੰ, ਹਥਿਆਰਿਓ ਖੌਫ ਨਾ ਆਇਆ ਤੁਹਾਨੂੰ, ਔਖੇ ਵੇਲੇ ਸਤਿਗੁਰੂ ਤਜਾਇਆ ਕਾਨੂੰ। ਤੁਸੀਂ ਸਾਡੀਓ ਕੁੱਖੋਂ ਕਲੰਕ ਜੰਮੇ, ਮਾਝਾ ਦੇਸ਼ ਬਦਨਾਮ ਕਰਾਇਆ ਕਾਨੂੰ। ਘੁੱਟ ਦੇਂਦਿਆਂ ਜੰਮਦਿਆਂ ਗਲ ਤੁਹਾਡੇ, ਤੁਹਾਨੂੰ ਕੈਰਾਂ ਨੂੰ ਦੁੱਧ ਪਿਲਾਇਆ ਕਾਨੂੰ। दुध पी मजा लना जटिया दा बन बाणिए हौसला टाया कानू धर्म चीज अमोलक वेच करके पांडे गंद दे ताई बचाया कानू पुतो मरदियो गुरां दे विच चरना ए मोह संसार दा लाया कानू अंत मरना फिर करतार सिंगा विच जग बुरे अखवाया कानू।
कवि करतार सिंह जी कलास वाली लिखते ने कि सारियां दियां मावां ने इस तरह दियां तरकारां पाईयां ने कि तुसीं जग दे विच बुरे कानू अखवाया सतगुरां दे कोल रह के शहीदियां नूं प्राप्त करना सी। इस तों इलावा उन्हां सारियां बेदावियां दे जिहड़े पिता ने उह इस तरह तरकारां पाउंदे ने।
घर माइयां ते बाहर प्यो बोलण तुसी देश बदनाम कराया ए वेले जंग दे गुरानु दे पिछा माजे ताई कलंक लवाया ए साडा खून मझलां दा जग रोशन तुसी पापियो गंदा बनाया ए अगे टोई ना इथे बदनाम होए बेगुरे पैड़े अखवाया ए माजा गुरां दा सेवक मुड तो सी कीती कतरी तुसी रुड़ाया ए असी गुरां दे नाम ते रहे मरदे तुसी जम के खे पवाया ए इथे मौत पासों नहीं बच रहना गीदी बन के मुंह छुपाया ए तुसी निज जमे करतार सिंगा पिठ जंग दे विच विखाया ए।
सारयां दे पिता कहिंदे ने कि माझा जिहड़ा इलाका है ओह ते सिदकी सिखां दा इलाका सी पर तुसी साडी कीती कतरी नूं खूह दे विच पा दित्ता है कि सतगुरां नूं बिदावा लिख के दे आयो। इस तों इलावा सारियां दियां भैणां किस तरह तरकारां पाउंदियां ने कवि करतार सिंह जी कलास वाली उहदा भी जिक्र करदे ने।
भैणां कहिंदियां सुन के हाल सारा डाढा आए कलंक लगाए वीरो पावे हित तुहाडा सानू बहुत सारा असी कहिंदियां अज दुखाए वीरो कठा दुध पीता असी इस करके तुहाडी कार तो रहियां शर्माए वीरो पावे भैणा नू वीर दुलारन हुंदे राजी सदा ही समा मनाए वीरो भाई कहण नू अज नहीं चित चौंदा तुसी कम कीता दुख दाए वीरो तुसी मावां दी कुख बदनाम कीती ताने देणगे देस सुनाए वीरो भैणा असी अखवा बिगुरियां दियां किथे बैठांगियां अगे जाए वीरो की वदी नू खौफ करतार सिंगा आए माझे दी पत गवाए वीरो।
ਭੈਣਾਂ ਕਹਿੰਦੀਆਂ ਨੇ ਕਿ ਤੁਸੀਂ ਮਾਝੇ ਦੀ ਪੱਤ ਗਵਾ ਕੇ ਆਇਓ ਤੁਸੀਂ ਮਾਝੇ ਦੀ ਇੱਜ਼ਤ ਗਵਾ ਦਿੱਤੀ। ਇਸ ਤੋਂ ਇਲਾਵਾ ਜਿਹੜੇ ਸਿੰਘ ਬੇਦਾਵੀਏ ਨੇ ਉਹਨਾਂ ਨੂੰ ਸਿੰਘਣੀਆਂ ਵੀ ਬੜੀਆਂ ਝਾੜਾਂ ਪਾਉਂਦੀਆਂ ਨੇ।
ਘਰ ਬੈਠਦੇ ਰੰਨਾ ਦੇਣ ਤਾਨੇ ਕੀ ਆਏ ਕਰਤੂਤਾਂ ਲਿਆ ਤੁਸੀਂ ਗਿੱਧੀ ਜੰਗ ਵਿੱਚੋਂ ਬਣ ਭੱਜ ਆਏ ਪੈੜੀ ਮੌਤ ਪਾਸੋਂ ਖੌਫ ਖਾ ਤੁਸੀਂ ਵਸ ਵੈਰੀਆਂ ਦੇ ਪਏ ਗੁਰਾਂ ਤਾਈ ਭੱਜੇ ਘਰਾਂ ਨੂੰ ਛੱਡ ਛੜਾ ਤੁਸੀਂ ਸਕੇ ਗੁਰੂ ਦੇ ਜਦੋਂ ਨਾ ਬਣੇ ਦੱਸੋ ਸਾਡੀ ਦਿਓਗੇ ਕਦੋਂ ਨਿਭਾ ਤੁਸੀਂ ਖੌਫ ਜੰਗ ਦੇ ਤਾਨਿਓ ਡਰੇ ਨਾਹੀਂ ਝਟ ਆਏ ਬੇਦਾਵੇ ਲਿਖਾ ਤੁਸੀਂ ਟੋਟੇ ਹੋ ਮਰਨਾ ਹੈ ਸੀ ਜੰਗ ਅੰਦਰ ਭੱਜੇ ਪਿਛਾਂ ਨੂੰ ਪਿੱਠ ਵਿਖਾ ਤੁਸੀਂ ਤੁਹਾਡੇ ਵਿੱਚੋਂ ਔਲਾਦ ਵੀ ਪਾਜ਼ੀ ਜੰਮੇ ਨਹੀਂ ਸਕਦੇ ਮਰਦ ਅਖਵਾ ਤੁਸੀਂ ਸਾਨੂੰ ਦਿਓ ਪੱਗਾਂ ਹਥਿਆਰ ਲਾ ਕੇ ਘਰੀ ਬੈਠੋ ਸਾਰੇ ਪੀੜੇ ਡਾ ਤੁਸੀਂ ਚੂੜੇ ਪਾ ਲਓ ਛੱਡ ਕੇ ਤੇ ਗਾਂ ਤਾਈ ਕੁੰਡ ਕੱਢ ਲਓ ਮੂੰਹ ਛੁਪਾ ਤੁਸੀਂ ਤੁਹਾਡੇ ਥਾਂ ਅਸੀਂ ਜੰਗ ਕਰਦੀਆਂ ਜਾ ਬੈਠੇ ਮਾਝੇ ਦੀ ਪੱਤ ਗਵਾ ਤੁਸੀਂ ਉੱਥੇ ਮਰਨਾ ਸੀ ਚੰਗਾ ਕਰਤਾਰ ਸਿੰਘਾ ਮਰਦੇ ਜੰਗ ਅੰਦਰ ਜਸ ਪਾ ਤੁਸੀਂ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਘਰ ਵਾਲੀਆਂ ਨੇ ਆਖਿਆ ਕਿ ਤੁਸੀਂ ਆਪਣੀਆਂ ਪੱਗਾਂ ਲਾ ਕੇ ਤੇ ਹਥਿਆਰ ਲਾ ਕੇ ਸਾਨੂੰ ਦੇ ਦਿਓ ਅਸੀਂ ਜਾਂਦੀਆਂ ਹਾਂ ਜੰਗ ਜਾ ਕੇ ਲੜਦੀਆਂ ਹਾਂ ਤੇ ਤੁਸੀਂ ਸਾਡੇ ਥਾਂ ਤੇ ਕੁੰਡ ਕੱਢ ਕੇ ਸਾਡੇ ਕੱਪੜੇ ਪਾ ਕੇ ਪੀੜਿਆਂ ਤੇ ਬਹਿ ਜਾਓ ਇਸ ਤਰ੍ਹਾਂ ਦੇ ਤਾਨੇ ਉਹਨਾਂ ਦੀਆਂ ਘਰ ਵਾਲੀਆਂ ਨੇ ਵੀ ਦਿੱਤੇ ਨੇ ਇਸ ਤੋਂ ਇਲਾਵਾ ਜਿਹੜੇ ਆਮ ਲੋਕ ਨੇ ਉਹ ਵੀ ਬਹੁਤ ਸਾਰੇ ਤਾਨੇ ਦਿੰਦੇ ਨੇ ਇਹਨਾਂ ਵਿਦਾਵੀਆਂ ਨੂੰ
ਤੁਹਾਡਾ ਗੁਰੂ ਤਕਲੀਫ ਦੇ ਵਿੱਚ ਪਿਆ ਭੱਜੇ ਛੱਡ ਕੇ ਤੁਸੀਂ ਨਕਾਰਿਓ ਏ ਚਾਰੇ ਬੇਟੇ ਵੀ ਦੁਸ਼ਮਣਾਂ ਫੜ ਮਾਰੇ ਤੁਹਾਨੂੰ ਦੁੱਖ ਨਾ ਆਇਆ ਹਥਿਆਰਿਓ ਏ ਪੀੜ ਬਣੀ ਤੇ ਲਿਖ ਕੇ ਬਿਦਾਵੇ ਆਏ ਤੁਸੀਂ ਪਾਜੀ ਕੜਾ ਦੇ ਪਿਆਰਿਓ ਏ ਸਾਰੇ ਦੇਸ਼ ਨੂੰ ਤੁਸਾਂ ਕਲੰਕ ਲਾਇਆ ਸਤ ਛੱਡ ਆਏ ਤੁਸੀਂ ਧਰਮ ਹਾਰਿਓ ਏ ਮਾਝਾ ਦੇਸ਼ ਹਠੀਲਾ ਮਸ਼ਹੂਰ ਸਾਰੇ ਤੁਸੀਂ ਗਿੱਧੀ ਪਾਜੀ ਬਣੇ ਸਾਰਿਓ ਏ ਇੱਥੇ ਆਏ ਮੌਤੋਂ ਸਾਰੇ ਬਚ ਰਹੋ ਗਏ ਅੰਤ ਮਰਨਾ ਇਹ ਨਾ ਵਿਚਾਰਿਓ ਏ ਨਹੀਂ ਹੁੰਦੀ ਬੇਗੋਰੇ ਦੀ ਗਤੀ ਕਿਤੇ ਅਵਗਤ ਮਰਿਓ ਪਾਪੀ ਪਾਰਿਓ ਏ ਕੀਤੀ ਚੰਗੀ ਕਰਤੂਤ ਕਰਤਾਰ ਸਿੰਘਾ ਭਲਾ ਨਹੀਂ ਹੋਣਾ ਗੁਰੂ ਮਾਰਿਓ ਏ
ਸਾਰਿਆਂ ਨੇ ਆਖਿਆ ਕਿ ਗੁਰੂ ਦੇ ਮਾਰਿਓ ਤੁਹਾਡਾ ਕਿਤੇ ਵੀ ਭਲਾ ਹੋ ਨਹੀਂ ਸਕਦਾ ਜਿੱਧਰ ਜਾਣ ਅੱਗੋਂ ਪੈਣ ਫਿਟਕਾਂ ਹੀ ਲੋਕ ਮੂੰਹਾਂ ਤੇ ਤਾਨੇ ਸੁਣਾਉਣ ਲੱਗੇ ਆਉ ਜਾਂਦੇ ਨਗੋਰੇ ਬੇਗੋਰੇ ਪਾਪੀ ਸੁਣ ਸੁਣ ਕੇ ਬੁਰੇ ਪਛਤਾਉਣ ਲੱਗੇ ਕਰਨੀ ਆਪਣੀ ਨੂੰ ਯਾਦ ਕਰ ਸਾਰੇ ਥਾਂ ਥਾਈਂ ਡਾਢੇ ਸ਼ਰਮਾਉਣ ਲੱਗੇ ਇਕੱਠੇ ਹੋ ਕੇ ਅੰਤ ਕਰਤਾਰ ਸਿੰਘਾ ਕਰੀਏ ਕਿਵੇਂ ਸਲਾਹ ਪਕਾਉਣ ਲੱਗੇ ਫਿਰ ਸਾਰੇ ਦੇ ਸਾਰੇ ਇਕੱਠੇ ਹੋਏ ਇਹਨਾਂ ਨੇ ਸਲਾਹ ਬਣਾਈ ਤੇ ਫਿਰ ਦੁਬਾਰਾ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਥ ਦੇ ਵਾਸਤੇ ਡਟੇ ਨੇ ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਬਿਆਨ ਕੀਤਾ ਪਰ ਦੂਜੇ ਪਾਸੇ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਘਰੀ ਪਹੁੰਚੇ ਹੀ ਨਹੀਂ ਸਨ ਰਸਤੇ ਦੇ ਵਿੱਚੋਂ ਹੀ ਇਹਨਾਂ ਦੀ ਅਣਖ ਜਾਗੇ ਤੇ ਮੁੜ ਕੇ ਇਹ ਪਹੁੰਚ ਗਏ ਨੇ ਐਸ ਵੇਲੇ ਵੈਰੀਆਂ ਦੀ ਫੌਜ ਜਦੋਂ ਖਿਦਰਾਣੇ ਦੀ ਢਾਬ ਦੇ ਲਾਗੇ ਪਹੁੰਚੀ ਹੈ ਇਹਨਾਂ ਨੇ ਉਹਨਾਂ ਦੇ ਉੱਤੇ ਬੰਦੂਕਾਂ ਦਾ ਵਾਰ ਕਰ ਦਿੱਤਾ
ਕੋ ਕੋ ਤਿਆਗਣ ਲੱਗੇ ਤੁਫੰਗ ਸੁਣ ਰਿਪਿਆਏ ਕਰੈ ਜਿਮ ਜੰਗ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੰਦੂਕਾਂ ਚਲਾ ਦਿੱਤੀਆਂ ਨੇ ਜਦੋਂ ਵੈਰੀ ਮਾਰ ਦੇ ਹੇਠਾਂ ਆਏ
ਸੁਣੀ ਆਵਾਜ਼ ਪਠਾਨ ਵਜੀ ਦੇ ਕਹਿਓ ਕਿ ਗੁਰ ਟਿਗ ਆਣ ਰਸੀ ਦੇ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬੰਦੂਕਾਂ ਚੱਲੀਆਂ ਉਹਨਾਂ ਦੀ ਆਵਾਜ਼ ਜਦੋਂ ਵਜ਼ੀਰ ਖਾਂ ਨੇ ਸੁਣੀ ਹੈ ਕਹਿਓ ਕਿ ਗੁਰੂ ਟਿਗ ਆਣ ਰਸੀਦੇ ਸਾਰਿਆਂ ਨੂੰ ਸੁਣਾ ਕੇ ਵਜ਼ੀਰ ਖਾਂ ਕਹਿੰਦਾ ਕਿ ਗੁਰੂ ਦੀ ਫੌਜ ਦੇ ਅਸੀਂ ਲਾਗੇ ਪਹੁੰਚ ਗਏ ਹਾਂ ਅੱਗੋਂ ਗੋਲੀਆਂ ਚੱਲ ਰਹੀਆਂ
ਤੁਪ ਕੇ ਆਵਾਜ਼ ਸੁਣਾਈ ਦੇਤ ਥਿਰਿਓ ਨਿਕਟ ਮੰਡੈ ਰਣ ਖੇਤ
ਕਹਿੰਦਾ ਕਿ ਬੰਦੂਕਾਂ ਚੱਲਣ ਦੀ ਆਵਾਜ਼ ਸੁਣਾਈ ਦੇ ਰਹੀ ਹੈ ਇਸ ਕਰਕੇ ਲਾਗੇ ਹੀ ਗੁਰੂ ਆਪਣੀ ਸੈਨਾ ਦੇ ਸਮੇਤ ਡਟਿਆ ਹੋਇਆ ਇੱਥੇ ਭਿਆਨਕ ਜੰਗ ਹੁਣ ਹੋਵੇਗਾ
ਆਗੇ ਜਿਨ ਲਾਖੋਂ ਪੱਟ ਮਾਰੇ ਬੜੋ ਬਹਾਦਰ ਨਾਹੀਂ ਹਾਰੇ
ਵਜ਼ੀਰ ਖਾਂ ਕਹਿੰਦਾ ਕਿ ਜਿਹੜੇ ਗੁਰੂ ਨੇ ਪਹਿਲਾਂ ਬਹੁਤ ਵੱਡੇ ਜੰਗ ਲੜ ਕੇ ਸਾਡੇ ਲੱਖਾਂ ਸਾਥੀਆਂ ਦਾ ਨਾਸ ਕੀਤਾ ਸਾਡੇ ਵੱਡੇ ਵੱਡੇ ਬਹਾਦਰਾਂ ਨੂੰ ਮਾਰ ਦਿੱਤਾ ਤੇ ਜਿਹੜਾ ਆਪ ਕਦੇ ਵੀ ਨਹੀਂ ਹਾਰਿਆ ਹੁਣ ਉਹੀ ਡਟਿਆ ਹੋਇਆ ਆਪਣੇ ਸਿੰਘਾਂ ਦੇ ਨਾਲ ਇਸ ਢਾਬ ਦੇ ਕੋਲ
ज्वाला बवणी कर कर त्यारी, कालो हेल करो एक बारी।
वजीर खान सारिआं नूं कहिंदा है कि तुसीं वी अपणीआं बंदूकां नूं चंगे तरीके दे नाल तैयार करके इको वारी बहुतियां सारियां बंदूकां दीआं गोलियां दा वार करो।
सब लश्कर को दयो सुनाए, कीनी त्यार तुम कसम दाए।
कवि संतोख सिंह जी लिखते ने कि सारे लश्कर नूं सारी फौज नूं इस तरह का हुक्म दे दिता है, सारिआं ने आपो अपणीआं बंदूकां तैयार कीतीआं। हुण जिहड़ा वजीर खां है उहनूं खबर मिली सी कि गुरु अपने साथियों के नाल ढाब दे वल वध आ रहा है। हुण वजीर खां दे मन दे विच इह भुलेखा है कि गुरु अपने सिंघां दे समेत ढाब दे कोल रुकिया होया, उह साडे नाल जंग लड़ेगा। पर इन्हां सिंघां दे बारे वजीर खां नूं कोई खबर नहीं सी कि सतगुरु जी ते अगे चले गए ने ढाब तों, इत्थे थोड़े सिंघ रुके होए ने। ਉਹ ਅੰਦਾਜ਼ਾ ਲਾ ਰਿਹਾ ਸੀ ਕਿ ਗੁਰੂ ਆਪਣੇ ਸਿੰਘਾਂ ਦੇ ਸਮੇਤ ਢਾਬ ਦੇ ਕਿਨਾਰੇ ਰੁਕਿਆ ਹੋਇਆ। ਉਹਨੇ ਆਖਿਆ ਕਿ ਤੁਸੀਂ ਹਮਲਾ ਕਰ ਦਿਓ।
ਜਾਟ ਕਪੂਰਾ ਜਿਨ ਕੇ ਸਾਥ ਆਏ ਬਤਾਵਤ ਗੁਰ ਕੀ ਗਾਥ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਕਪੂਰਾ ਜੱਟ ਹੈ ਉਹ ਵੀ ਇਹਨਾਂ ਤੁਰਕਾਂ ਦੇ ਨਾਲ ਇਸ ਵੇਲੇ ਮਿਲਿਆ ਹੋਇਆ, ਉਹ ਸਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਾਰਤਾ ਦੱਸਦਾ ਆ ਰਿਹਾ।
ਜਹ ਜਹ ਘਰ ਡੇਰਾ ਚੜ ਆਏ, ਆਵਤ ਸਗਰੇ ਚਿੰਨ ਦਿਖਾਏ।
ਕਪੂਰੇ ਨੇ ਸਾਰੇ ਦੇ ਸਾਰੇ ਜਿਹੜੇ ਚਿੰਨ੍ਹ ਨੇ ਉਹ ਤੁਰਕਾਂ ਨੂੰ ਦਿਖਾਏ ਨੇ ਕਿ ਕਿੱਥੇ ਕਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਹ ਦੇ ਵਿੱਚ ਡੇਰਾ ਲਾਇਆ।
ਪਿਖ ਪਿਖ ਖੋਜ ਆਵਤੇ ਦੌਰੇ, ਤੁਰੰਗ ਤਵਾਏ ਪਾਵਤੇ ਰੋਰੇ।
ਇਸ ਕਰਕੇ ਪੈਰ ਨੂੰ ਨੱਪਦੇ ਨੱਪਦੇ ਹੀ ਇੱਥੋਂ ਤੱਕ ਪਹੁੰਚ ਗਏ ਸਨ ਆਪਣੇ ਘੋੜਿਆਂ ਨੂੰ ਦੜਾਉਂਦੇ ਹੋਏ।
ਆਏ ਨੇਰ ਪਾਇਓ ਖਿਦਰਾਣੇ, ਦੇਖੇ ਬਸਤਰ ਸੋ ਤੰਬੂ ਜਾਣੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਰਾ ਹੋਰ ਜਦੋਂ ਢਾਬ ਖਿਦਰਾਣੇ ਦੇ ਵੱਲ ਅੱਗੇ ਵਧੇ ਨੇ ਤੇ ਦੂਰੋਂ ਇਹਨਾਂ ਨੇ ਦੇਖਿਆ ਕਿ ਬਹੁਤ ਵੱਡੇ ਸਾਰੇ ਤੰਬੂ ਤਾਣੇ ਹੋਏ ਨੇ।
ਛੁੱਟਣ ਲੱਗੀ ਦੋਹਾਂ ਦਿਸ਼ ਤੇ ਗੋਰੀ, ਪਰ ਉਹ ਰੌਰ ਬਹੁ ਛਲਖਣ ਛੋਰੀ।
ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਕੱਪੜਿਆਂ ਨੂੰ ਝਾੜੀਆਂ ਦੇ ਉੱਤੇ ਪਾ ਦਿੱਤਾ ਸੀ ਤਾਂ ਕਿ ਦੂਰੋਂ ਇਸ ਤਰ੍ਹਾਂ ਪ੍ਰਤੀਤ ਹੋਵੇ ਕਿ ਫੌਜਾਂ ਦੇ ਤੰਬੂ ਤਾਣੇ ਗਏ ਨੇ। ਇਸੇ ਤਰੀਕੇ ਦੇ ਨਾਲ ਉਹਨਾਂ ਦੀ ਕੀਤੀ ਹੋਈ ਜਿਹੜੀ ਵਿਉਂਤ ਸੀ ਉਹ ਕਾਮਯਾਬ ਸਿੱਧ ਹੋਈ ਹੈ। ਜਦੋਂ ਵੈਰੀ ਲਾਗੇ ਪਹੁੰਚੇ ਨੇ, ਕੱਪੜੇ ਦਿਖਾਈ ਦਿੱਤੇ ਨੇ ਤੇ ਤੁਰਕਾਂ ਦੀ ਫੌਜ ਨੇ ਜਾਣਿਆ ਕਿ ਵੱਡੇ ਵੱਡੇ ਤੰਬੂ ਲੱਗੇ ਹੋਏ ਨੇ, ਇਸ ਕਰਕੇ ਜ਼ਿਆਦਾ ਅੱਗੇ ਨਹੀਂ ਵਧੇ, ਉੱਥੋਂ ਹੀ ਉਹਨਾਂ ਨੇ ਜਿਹੜੀਆਂ ਗੋਲੀਆਂ ਸੀ ਉਹਨਾਂ ਦਾ ਵਾਰ ਕੀਤਾ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਤਰਫੋਂ ਤੁਰਕਾਂ ਨੇ ਗੋਲੀਆਂ ਚਲਾਈਆਂ ਨੇ ਤੇ ਦੂਜੀ ਤਰਫੋਂ ਜਿਹੜੇ ਸਤਿਗੁਰਾਂ ਦੇ 40 ਸਿੰਘ ਖਿਦਰਾਣੇ ਦੀ ਢਾਬ ਤੇ ਡਟੇ ਹੋਏ ਨੇ ਉਹਨਾਂ ਨੇ ਵੀ ਗੋਲੀਆਂ ਚਲਾਈਆਂ। ਇਸ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਦਾ ਜੰਗ ਹੋਣ ਲੱਗਾ।
ਪਤਾ ਲੱਗ ਵਜੀਦ ਨੂੰ ਗਿਆ ਪੱਕਾ, ਇੱਥੇ ਗੁਰੂ ਸਿੱਖਾਂ ਸਣੇ ਆਇਆ ਏ, ਇਹ ਤੰਬੂ ਉਹਨਾਂ ਸਾਰੇ ਲਾਏ ਹੋਏ, ਫੌਜ ਤਾਂ ਹੀ ਪਿਛਾਂਹ ਹਟਾਇਆ ਏ। ਹੁਕਮ ਕਰਦਾ ਵੇਖ ਕੇ ਵਧੋ ਅੱਗੇ, ਗੁਰੂ ਸਿੰਘਾਂ ਨੂੰ ਇੱਥੇ ਛੁਪਾਇਆ ਏ, ਵਿੱਚੋਂ ਝਾੜੀਆਂ ਪਈ ਕੜਾ ਕਾੜ ਹੋਵੇ, ਬਹੁਤੇ ਵੈਰੀਆਂ ਨੂੰ ਮਾਰ ਟਾਇਆ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਵਜ਼ੀਰ ਖਾਨ ਨੂੰ ਪਤਾ ਲੱਗਾ ਕਿ ਗੁਰੂ ਸਿੱਖਾਂ ਦੇ ਸਮੇਤ ਇੱਥੇ ਡਟਿਆ ਹੋਇਆ ਤੇ ਆਪਣੀ ਫੌਜ ਜਿਹੜੀ ਬਾਕੀ ਹੈ ਉਹਨੂੰ ਝਾੜਿਆਂ ਦੇ ਵਿੱਚ ਛੁਪਾ ਕੇ ਰੱਖਿਆ, ਇਸ ਕਰਕੇ ਝਾੜਿਆਂ ਦੇ ਵਿੱਚੋਂ ਕੜਾ ਕਾੜ ਦੀ ਆਵਾਜ਼ ਦੇ ਨਾਲ ਜਿਹੜੀਆਂ ਬੰਦੂਕਾਂ ਨੇ ਉਹ ਚੱਲ ਰਹੀਆਂ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਕਰ ਹਮਲਾ ਗਣ ਤੁਰਕ ਮਿਲ ਤਾਏ ਪਰੇ ਕਰ ਸ਼ੋਰ, ਛੁੱਟੀ ਸਿੰਘਣ ਤੇ ਸ਼ਲਖ ਲੱਗ ਗੋਰੀ ਮੁਖ ਥੋਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਸਾਰੀ ਤੁਰਕਾਂ ਦੀ ਫੌਜ ਨੇ ਹਮਲਾ ਕੀਤਾ ਹੈ ਬੜੇ ਸ਼ੋਰ ਦੇ ਨਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੇ ਵੱਲੋਂ ਵੀ ਬਹੁਤੀਆਂ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਗੋਲੀਆਂ ਨੇ ਵੈਰੀ ਦੇ ਮੂੰਹ ਪੰਨੇ।
ਤੁਫੰਗਾਂ ਚਲੀ ਤੇ ਭਾਇਓ ਨਾਦ ਪਾਰਾ, ਸੁਣਿਓ ਸ਼੍ਰੋਣ ਮੈਂ ਸ੍ਰੀ ਗੁਰੂ ਕੋ ਪਤਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬੰਦੂਕਾਂ ਚੱਲੀਆਂ ਨੇ, ਵੱਡੀ ਆਵਾਜ਼ ਪੈਦਾ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਆਵਾਜ਼ ਨੂੰ ਸੁਣਿਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਕ੍ਰੋਧ ਨੂੰ ਧਾਰਨ ਕੀਤਾ।
ਖਾਰੇ ਹੋਏ ਟਿੱਬੀ ਹੁਤੀ ਏਕ ਤਾਹੀ, ਤਜੇ ਤੀਰ ਤੀਖੇ ਲਗੇ ਸੈਨ ਮਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉੱਚੀ ਟਿੱਬੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੜ੍ਹੇ ਸਨ, ਉੱਥੇ ਹੀ ਖਲੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੈਰੀ ਦੀ ਸੈਨਾ ਦੇ ਉੱਤੇ ਤਿੱਖੇ ਤੀਰਾਂ ਦਾ ਪ੍ਰਹਾਰ ਕੀਤਾ।
ਬਿਦੇ ਕਦੋ ਤ੍ਰਿਤੀ ਚਾਰ ਪਾਂਚੇ, ਲਗੇ ਪਰ ਸੂਕੋ ਨਹੀਂ ਪ੍ਰਾਣ ਬਾਚੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਵੱਲੋਂ ਜਿਹੜਾ ਤੀਰ ਚੱਲਦਾ ਹੈ, ਇੱਕ ਦੋ ਤਿੰਨ ਚਾਰ ਇਸੇ ਤਰ੍ਹਾਂ ਲਗਾਤਾਰ ਪੰਜਾਂ ਪੰਜਾਂ ਦੇ ਵਿੱਚੋਂ ਪਾਰ ਲੰਘ ਜਾਂਦਾ ਹੈ। ਜਿਹਨੂੰ ਸਤਿਗੁਰਾਂ ਦਾ ਤੀਰ ਵੱਜਦਾ ਹੈ, ਉਹਦੇ ਪ੍ਰਾਣ ਨਹੀਂ ਬਚਦੇ।
ਚਲੇ ਬੇਗ ਤੇ ਦੀ ਉੱਠ ਕੇ ਸ਼ੁਕਾਂਟੇ, ਦੜਾ ਦੜ ਗੇਰੇ ਮਨੋ ਬ੍ਰਿਛ ਕਾਟੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੱਖੇ ਵੇਗ ਦੇ ਨਾਲ ਭਾਵ ਕੇ ਛੂਕਦੇ ਹੋਏ ਜਿਹੜੇ ਤੀਰ ਨੇ ਉਹ ਤੁਰਕਾਂ ਨੂੰ ਜਾ ਵੱਜਦੇ ਨੇ, ਦੜਾ ਦੜ ਕਰਦੇ ਹੋਏ ਜਿਹੜੇ ਸੂਰਮੇ ਨੇ ਉਹ ਇਸ ਤਰ੍ਹਾਂ ਡਿੱਗ ਪੈਂਦੇ ਨੇ ਜਿਵੇਂ ਸੁੱਕਾ ਰੁੱਖ ਡਿੱਗ ਪੈਂਦਾ।
ਖਾਰੀ ਬ੍ਰਿੰਦ ਬੇਰੀ ਥਿਰੇ ਸਿੰਘ ਮਾਹੀ, ਤਜੈ ਤੀਰ ਗੋਰੀ ਲਗੈ ਅੰਗ ਤਾਹੀ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਿੰਘ ਨੇ ਉਹ ਵੀ ਡਟੇ ਹੋਏ ਨੇ, ਉਹ ਵੀ ਗੋਲੀਆਂ ਤੇ ਤੀਰਾਂ ਦਾ ਬਹੁਤਾ ਸਾਰਾ ਮੀਂਹ ਵਰਾ ਰਹੇ ਨੇ, ਵੈਰੀਆਂ ਦੇ ਅੰਗਾਂ ਨੂੰ ਤੋੜਦੀਆਂ ਜਾ ਰਹੀਆਂ ਨੇ ਗੋਲੀਆਂ ਤੇ ਤਿੱਖੇ ਤੀਰ।
ਪਰ ਇੱਕ ਬਾਰ ਕਨੋ ਕਾਏ ਕੇਲਾ, ਚਹੈ ਬ੍ਰਿੰਦ ਸ਼ਤਰੂ ਕਰੈ ਰੇਲ ਪੇਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕੋ ਵਾਰੀ ਵੱਡੇ ਹੱਲੇ ਦੇ ਨਾਲ ਇਸ ਤਰ੍ਹਾਂ ਹੱਲਾ ਕੀਤਾ ਗਿਆ, ਚਹੈ ਬ੍ਰਿੰਦ ਸ਼ਤਰੂ ਕਰੈ ਰੇਲ ਪੇਲਾ। ਭਾਵ ਕਿ ਜਿਹੜੇ ਸਿੰਘ ਨੇ ਉਹ ਚਾਹੁੰਦੇ ਨੇ ਕਿ ਵੈਰੀ ਦੀ ਫੌਜ ਦੇ ਵਿੱਚ ਤਰਥੱਲੀ ਮਚਾ ਦਿੱਤੀ ਜਾਵੇ, ਇਸ ਤਰੀਕੇ ਦੇ ਨਾਲ ਜੰਗ ਹੋ ਰਿਹਾ।
ਜਦੋਂ ਵਧੇ ਅੱਗੇ ਵੇਖੇ ਸਿੰਘ ਥੋੜੇ, ਉਸੇ ਵਕਤ ਹੱਲਾ ਬੁਲਵਾਇਆ ਏ, ਅੱਗੋਂ ਸਿੰਘ ਪੀ ਸੂਤ ਕੇ ਪਏ ਤੇ ਗਾਂ ਤੇ ਅਕਾਲ ਅਕਾਲ ਗਜਾਇਆ ਏ, ਦੋਹਾਂ ਪਾਸਿਆਂ ਤੋਂ ਮਾਰੋ ਮਾਰ ਮੱਚੀ, ਚਾਰ ਦਿਲਾਂ ਦਾ ਸਿੰਘਾਂ ਨੇ ਲਾਇਆ ਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਨੇ ਵੀ ਜੰਗ ਦੇ ਚਾਅ ਨੂੰ ਲਾਇਆ ਹੈ, ਦੋਹਾਂ ਤਰਫਾਂ ਤੋਂ ਭਿਆਨਕ ਜੰਗ ਘਮਸਾਣ ਦਾ ਹੋਣ ਲੱਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਜੇ ਪਾਸਿਓਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਆਪਣੇ ਤੀਰਾਂ ਦਾ ਪ੍ਰਹਾਰ ਕਰ ਰਹੇ ਨੇ।
ਜਬੇ ਤਾਲ ਕੇ ਤੀਰ ਪੈਣ ਟੂਕੇ, ਲਿਜੈ ਮਾਰ ਥੋੜੇ ਮੂੰਹ ਊਚ ਕੂਕੇ।
ਆਖਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦੀ ਸੈਨਾ ਦਾ ਜ਼ੋਰ ਵਧਿਆ, ਜਦੋਂ ਲਾਗੇ ਢਾਬ ਦੇ ਕਿਨਾਰੇ ਤੇ ਪਹੁੰਚ ਗਏ ਨੇ ਤੇ ਉਹਨਾਂ ਨੇ ਦੇਖਿਆ ਕਿ ਬੜੇ ਥੋੜੇ ਹੀ ਸਿੰਘ ਨੇ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ 40 ਸਿੰਘ ਨੇ ਜਿਨ੍ਹਾਂ ਨੇ ਮੁਕਾਬਲਾ ਕਰਨਾ ਸ਼ੁਰੂ ਕੀਤਾ। ਦੂਰੋਂ ਤੰਬੂ ਉਹਨਾਂ ਨੂੰ ਦਿਸਦੇ ਸਨ, ਇਸ ਕਰਕੇ ਉਹ ਡਰ ਰਹੇ ਸਨ, ਪਰ ਜਦੋਂ ਲਾਗੇ ਪਹੁੰਚ ਗਏ ਨੇ ਉਹਨਾਂ ਨੇ ਦੇਖ ਲਿਆ ਕਿ ਥੋੜੇ ਹੀ ਸਿੰਘ ਨੇ। ਲਿਜੈ ਮਾਰ ਥੋੜੇ, ਉੱਚੀ ਉੱਚੀ ਕੂਕਣ ਲੱਗੇ ਕਿ ਇਹ ਤੇ ਥੋੜੇ ਨੇ, ਛੇਤੀ ਮਾਰ ਲਓ।
ਤਬੈ ਸਿੰਘ ਸੂਰਾ ਮਹਾਰੋਸ ਪੂਰਾ, ਤਜੋ ਥਾਨ ਨਮਰੀ ਗਜੋ ਨਾਦ ਪੂਰਾ।
ਜਦੋਂ ਵੈਰੀ ਦੀ ਫੌਜ ਇਸ ਤਰ੍ਹਾਂ ਬਹੁਤੀ ਲਾਗੇ ਆਈ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਚਾਲੀਆਂ ਦੇ ਵਿੱਚੋਂ ਰੋਸ ਦੇ ਨਾਲ ਭਰਿਆ ਹੋਇਆ ਇੱਕ ਸਿੰਘ ਢਾਬ ਦੇ ਵਿੱਚੋਂ ਬਾਹਰ ਨਿਕਲਿਆ।
ਲਿਓ ਖੈਂਚ ਖੰਡਾ ਪ੍ਰਚੰਡ ਕਮੰਡਾ, ਕਰੇ ਖੰਡ ਖੰਡ ਅਖੰਡ ਮੰਡਾ।
ਇਕੱਲਾ ਹੀ ਸਿੰਘ ਉਹਨਾਂ ਚਾਲੀਆਂ ਦੇ ਵਿੱਚੋਂ ਬਾਹਰ ਨਿਕਲਿਆ ਹੈ, ਉਹਨੇ ਆਪਣੇ ਖੰਡੇ ਨੂੰ ਸੰਭਾਲਿਆ ਹੈ ਤੇ ਖੰਡ ਖੰਡ ਕੀਤੇ ਨੇ, ਟੋਟੇ ਟੋਟੇ ਕੀਤੇ ਨੇ ਵੈਰੀਆਂ ਦੇ।
ਮਹਾ ਜੁੱਧ ਮੰਡਿਓ ਕਰਿਓ ਲਾਲ ਤੁੰਡ, ਜਿਸੇ ਹੇਰ ਬੈਰੀ ਕੀਓ ਰੰਗ ਪੰਡ।
ਇਕੱਲਾ ਹੀ ਬਾਹਰ ਨਿਕਲਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਯੁੱਧ ਦਾ ਚਾਅ ਮਨ ਦੇ ਵਿੱਚ ਵਧਿਆ ਹੋਇਆ, ਉਹਦਾ ਮੂੰਹ ਗੁੱਸੇ ਦੇ ਨਾਲ ਲਾਲ ਸੂਹਾ ਹੋ ਗਿਆ। ਜਿਸੇ ਹੇਰ ਬੈਰੀ ਕੀਏ ਰੰਗ ਪੰਡੰਗ, ਭਾਵ ਕਿ ਉਹਦੇ ਚਿਹਰੇ ਦੇ ਵੱਲ ਦੇਖ ਕੇ ਜਿਹੜੇ ਵੈਰੀਆਂ ਦੇ ਰੰਗ ਸੀ ਉਹ ਉੱਡ ਗਏ।
ਜਥਾ ਪੁੰਜ ਹਾਥੀਨ ਪੈ ਸ਼ੇਰ ਤਾਵੈ, ਨਿਰਪੈ ਬੀਰ ਬਾਂਕੇ ਤਥਾ ਕਾਵ ਕਾਵੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਵੱਡੇ ਸਾਰੇ ਹਾਥੀਆਂ ਦੇ ਵਿੱਚ ਇੱਕ ਸ਼ੇਰ ਪੈ ਜਾਂਦਾ ਹੈ, ਇਸ ਤਰੀਕੇ ਦੇ ਨਾਲ ਵੱਡੀ ਵੈਰੀ ਦੀ ਸੈਨਾ ਦੇ ਵਿੱਚ ਇਕੱਲਾ ਹੀ ਸਿੰਘ ਜਾ ਵੜਿਆ ਹੈ।
ਨਿਰਭੈ ਬੀਰ ਬਾਂਕੋ ਤਥਾ ਕਾਵ ਕਾਵੈ,
ਉਹ ਬੜਾ ਨਿਰਭੈ ਹੈ, ਬੜਾ ਨਿਡਰ ਹੈ, ਬੜਾ ਸੂਰਮਾ ਬਾਂਕਾ ਹੈ, ਵੈਰੀਆਂ ਤੁਰਕਾਂ ਦੇ ਸਰੀਰਾਂ ਦੇ ਉੱਤੇ ਘਾਵ ਲਾ ਰਿਹਾ, ਜ਼ਖਮ ਲਾ ਰਿਹਾ।
ਬਰਿਓ ਸਿੰਘ ਏਕ ਗਨੋ ਛਤਰ ਮਾਹੀ, ਕਰਾ ਚੋਲ ਬਾਹੇ ਮਿਟੈ ਪੈਰ ਨਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਕੱਲਾ ਹੀ ਸਿੰਘ ਬਹੁਤੀ ਸਾਰੀ ਸੈਨਾ ਦੇ ਵਿੱਚ ਪ੍ਰਵੇਸ਼ ਕਰ ਗਿਆ, ਆਪਣੀ ਤਲਵਾਰ ਨੂੰ ਬੜੇ ਜ਼ੋਰ ਦੇ ਨਾਲ ਉਹ ਵਾਰਿਆ ਤੇ ਪੈਰਾਂ ਨੂੰ ਜਮਾਇਆ ਹੋਇਆ।
ਕਿਤੇ ਮਾਰ ਗੇਰੇ ਗੁਰੂ ਯੋਜ ਪਾਏ, ਤਵੈ ਦੇਖ ਕੇ ਬਿੰਦਰ ਸ਼ਤਰੂ ਰਸਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਿਆਂ ਸਾਰਿਆਂ ਨੂੰ ਉਸ ਇਕੱਲੇ ਨੇ ਹੀ ਮਾਰ ਕੇ ਡੇਗ ਦਿੱਤਾ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ। ਤਵੈ ਦੇਖ ਕੇ ਬ੍ਰਿੰਦ ਸ਼ਤਰੂ ਰਸਾਏ, ਜਦੋਂ ਇਕੱਲੇ ਨੇ ਬਹੁਤੇ ਸਾਰਿਆਂ ਦਾ ਨਾਸ ਕਰ ਦਿੱਤਾ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੈਰੀਆਂ ਦੇ ਸੈਨਿਕ ਨੇ ਉਹ ਵੀ ਬਹੁਤ ਹੀ ਜ਼ਿਆਦਾ ਰੋਹ ਦੇ ਵਿੱਚ ਆਏ। ਇਸ ਤਰੀਕੇ ਦੇ ਨਾਲ ਇਕੱਲਾ ਹੀ ਵੈਰੀਆਂ ਦੀ ਸੈਨਾ ਦੇ ਵਿੱਚ ਪ੍ਰਵੇਸ਼ ਕਰਕੇ ਇੱਕ ਸਿੰਘ ਜੰਗ ਲੜ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।